ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਬਿਰਦ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦਾ ਬਖਸ਼ਿਸ਼ ਕੀਤਾ ਅੱਜ ਦਾ ਹੁਕਮਨਾਮਾ। ਇਹ ਚਾਰ ਪਦਿਆਂ ਦੇ ਚ ਹੈ, ਚਾਰ ਚਰਨਾਂ ਦੇ ਚ ਹੈ, ਚਾਰ ਪੈਰਿਆਂ ਦੇ ਚ ਹੈ। ਕਿਸੇ ਇੱਕ ਕੇਂਦਰੀ ਖਿਆਲ ਨੂੰ, ਕਿਸੇ ਇੱਕ ਮਰਕਜ਼ੀ ਖਿਆਲ ਨੂੰ ਬਾਰ ਬਾਰ ਚਾਰ ਪੈਰਿਆਂ ਦੇ, ਚਾਰ ਚਰਨਾਂ ਦੇ, ਚਾਰ ਪਦਿਆਂ ਦੇ ਚ ਦੁਹਰਾਇਆ ਗਿਆ। ਇਹਦੇ ਚ ਪ੍ਰਥਮ ਪੰਕਤੀ ਅਕਸਰ ਚੌਪਦਿਆਂ ਦੇ ਚ ਅਗਰ ਰਹਾਓ ਨਾ ਹੋਵੇ ਤਾਂ ਫਿਰ ਪਹਿਲੀ ਪੰਕਤੀ ਹੀ ਸਿਰਲੇਖ ਹੈ, ਸਿਰਮੌਰ ਹੈ, ਅਨਵਾਨ ਹੈ। ਯੁਗ ਚਾਰੇ ਧਨ ਜੇ ਬਹਵੇ, ਇਹਦੇ ਚ ਚਾਰ ਯੁਗਾਂ ਦਾ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਅਰਥ ਕਰਨ ਤੋਂ ਪਹਿਲੇ ਥੋੜ੍ਹਾ ਜਿਹਾ ਮੈਂ ਇਸ ਦਾ ਜ਼ਿਕਰ ਕਰਦੇ ਹਾਂ। ਯੁੱਗ ਬਦਲਦੇ ਨੇ ਸਮੇਂ ਵਿੱਚ, ਯੁੱਗ ਬਦਲਦੇ ਨੇ ਸਰੀਰ ਵਿੱਚ, ਯੁੱਗ ਬਦਲਦੇ ਨੇ ਮਨ ਵਿੱਚ। ਯੁੱਗ ਦੀ ਤਬਦੀਲੀ ਤਿੰਨ ਥਾਵਾਂ 'ਤੇ ਆਉਂਦੀ ਹੈ। ਮਨ ਦੀ ਦੁਨੀਆ 'ਚ ਯੁੱਗ ਬਦਲਦੇ ਨੇ, ਹਰ ਯੁੱਗ ਮਾਨਸਿਕ ਅਵਸਥਾ ਹੈ। ਯੁੱਗ ਬਦਲਦੇ ਨੇ ਤਨ ਦੀ ਦੁਨੀਆ ਵਿੱਚ, ਤਨ ਦੀ ਅਵਸਥਾ ਹੈ ਯੁੱਗ। ਅਤੇ ਯੁੱਗ ਬਦਲਦੇ ਨੇ ਸਮੇਂ ਵਿੱਚ, ਵਕਤ ਵਿੱਚ, ਔਰ ਨਿਰਧਾਰਿਤ ਸਮੇਂ ਵਿੱਚ ਯੁੱਗ ਦੀ ਤਬਦੀਲੀ ਹੋ ਜਾਂਦੀ ਹੈ, ਯੁੱਗ ਦਾ ਪਲਟਾ ਹੋ ਜਾਂਦਾ। ਪਹਿਲੀ ਗੱਲ ਇਹ। ਦੂਸਰੀ, ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਪਸ਼ੂ ਪੰਛੀਆਂ ਦੀ ਦੁਨੀਆ 'ਚ ਨਹੀਂ। ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਕੀੜੇ ਮਕੌੜਿਆਂ ਦੀ ਦੁਨੀਆ 'ਚ ਨਹੀਂ। ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਸੂਰਜ ਚੰਨ ਤਾਰਿਆਂ ਦੀ ਦੁਨੀਆ 'ਚ ਨਹੀਂ। ਸਿਰਫ ਯੁੱਗ ਦੀ ਤਬਦੀਲੀ ਮਨੁੱਖੀ ਜੀਵਨ ਵਿੱਚ ਅਸੀਂ ਦੇਖ ਸਕਦੇ ਹਾਂ, ਬਾਕੀ ਸਭ ਕੁਝ ਕਾਇਨਾਤ ਵਿੱਚ ਉਹੀ ਚੱਲਦਾ ਰਹਿੰਦਾ। ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜਾ ਸੂਰਜ ਸੀ ਅੱਜ ਵੀ ਹੋਈ ਹੈ, ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜੇ ਤਾਰੇ ਸਨ ਅੱਜ ਵੀ ਹੋਏ ਹੈ, ਇਹ ਧਰਤੀ ਵੀ ਹੋਈ ਹੈ, ਇਹ ਸਾਗਰ ਵੀ ਹੋਈ ਹੈ। ਪ੍ਰਾਚੀਨ ਤੋਂ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਗੰਗਾ ਦਾ ਜ਼ਿਕਰ ਹੈ, ਜਿਹੜੀ ਹਜ਼ਾਰਾਂ ਲੱਖਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕੱਲੀ ਰਾਗ ਵਿੱਚ ਇਸ ਤਰ੍ਹਾਂ ਬਿਆਨ ਵੀ ਕਰਦੇ ਨੇ। ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੇ, ਸਾਧਰ ਤੀਸਾ ਪਵਨ ਜੁਲਾਰੇ, ਜੁਗ ਜੀ ਖੇਲੇ ਥਾਂ ਕੈਸੇ। ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਤਾਰੇ ਨੇ, ਉਹੀ ਧਰਤੀ ਹੈ, ਉਹੀ ਵਗਦੀ ਹੋਈ ਪਵਨ ਹੈ। ਨਾ ਪਵਨ ਬਦਲੀਏ, ਨਾ ਸੂਰਜ ਬਦਲਿਆ, ਨਾ ਚੰਦਰਮਾ ਬਦਲਿਆ, ਨਾ ਗ੍ਰਹਿ ਨਛੱਤਰ ਤਾਰੇ ਸਿਆਰੇ ਬਦਲੇ ਨੇ, ਨਾ ਜ਼ਮੀਨ ਬਦਲੀ ਹੈ, ਫਿਰ ਯੁੱਗ ਦੀ ਤਬਦੀਲੀ ਕਿਸ 'ਤੇ ਖੜੀ ਹੈ, ਕਿਸ 'ਤੇ ਖੜੀ ਹੈ? ਯੁੱਗ ਦੀ ਤਬਦੀਲੀ ਸਿਰਫ ਮਨੁੱਖ 'ਤੇ ਖੜੀ ਹੈ, ਬੰਦੇ 'ਤੇ ਖੜੀ ਹੈ। ਕੋਈ ਪੰਛੀਆਂ ਦੀ ਦੁਨੀਆ 'ਚ ਵੀ ਯੁੱਗ ਨਹੀਂ ਬਦਲਦੇ। ਹਜ਼ਾਰਾਂ ਲੱਖਾਂ ਸਾਲ ਪਹਿਲੇ ਜਿਵੇਂ ਚਿੜੀਆਂ ਰਹਿੰਦੀਆਂ ਸਨ, ਅੱਜ ਵੀ ਉਸੇ ਤਰ੍ਹਾਂ ਰਹਿ ਰਹੀ ਹੈ। ਹਜ਼ਾਰਾਂ ਲੱਖਾਂ ਸਾਲ ਪਹਿਲੇ ਵੀ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ, ਅੱਜ ਵੀ ਉਸੇ ਤਰ੍ਹਾਂ। ਹਜ਼ਾਰਾਂ ਲੱਖਾਂ ਸਾਲ ਪਹਿਲੇ ਗਊ ਘਾਸ ਖਾਂਦੀ ਸੀ, ਅੱਜ ਵੀ ਘਾਸ ਖਾਂਦੀ। ਗਰਜ ਕੇ ਉਹਨਾਂ ਦੀ ਆਵਾਜ਼ ਵਿੱਚ, ਰਹਿਣ ਸਹਿਣ ਵਿੱਚ, ਤਰਜ਼ੇ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ। ਤਬਦੀਲੀ ਤਿੰਨ ਥਾਵਾਂ 'ਤੇ ਮੰਨਦੇ ਨੇ, ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ 'ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ, ਅਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ, ਉਸ ਦੀ ਵਿਆਖਿਆ ਆਸਾ ਦੀ ਵਾਰ ਵਿੱਚ धन गुरु नानक देव जी महाराज ने बड़े सोहने ढंग नाल कर दिती है। जब जीवन का लक्ष्य बदल जाता है तो मनुखी दुनिया दे युग बदल जाता है। जब जीवन का मनोरथ बदल जाता है तो युग बदल जाता है। समय दे मन दे तल ते युग बदलता है। इत्थे आप इतने गुरमुख बैठे हो तो मैं कह सकदा कोई सतयुगी होवेगा, कोई त्रेते युग दे च बैठा होवेगा, कोई द्वापर दे च बैठा होवेगा, गुस्ताखी माफ, कोई कलयुगी जीव होवेगा। असे सारे मनुखां नूं कलयुगी नहीं कह सकते ते सारियां नूं सतयुगी भी नहीं कह सकते। मनुख सतयुगी हो सकता है, त्रेते युग दे च जी सकता है, द्वापर दे च जी सकता है, कलयुग दे जी सकता है। मनुख नूं वेख के कहा जा सकता है कि किहड़े युग दे च जी रहा है। यह भी मैं अर्ज करां, यह तब्दीली मन दे तल ते आउंदी है। तन दे तल दी तब्दीली गर्भकाल दी अवस्था सतयुग, बचपना त्रेता, जवानी द्वापर, बुढ़ेपा बिरध अवस्था कलयुग। इस तरीके नाल चार अवस्थावां बन दिया ने। गर्भकाल दी अवस्था बच्चे दी, फिर बचपना गर्भ दे च मां दी कुख दे च सी, फिर धरती दी गोद दे च आया बचपना, फिर जवानी, फिर बुढ़ेपा। तन मन ते समय दियां हालतां दे च युग दी जिहड़ी तब्दीली है, मैं थोड़ा जिहा जितना खुलासा कर सकिया थोड़े सामने रखा। मन दी तब्दीली, विचारां दी तब्दीली, सोचने दी तब्दीली, चिंतन दी तब्दीली। विचार बदलदे ने, उसे नूं कहिंदे ने मनुख दा संसार बदल जांदा है। बहुगिणती दे च मनुखां दे विचार तब्दील हो जाण तो फिर कह देंदे ने युग बदल गए, युग बदल गए। सतयुग की व्याख्या सतगुर इस तरह करते हैं, सतयुग रत संतोख का धर्म अगे रख दो। मानसिक तल दे उते युगां दी तब्दीली, धर्म अगे रखवा। जद मनुख जिंदगी दा लक्ष्य धर्म नूं रख लैंदा है, धर्म अगे, उदी प्राप्ति दा साधन होंदा संतोख। सतयुग रथ संतोख का धर्म अगे रखवा। संतोख ही धर्म दी प्राप्ति दा वसीला है, और कुछ भी वसीला नहीं। जप है संतोख नहीं, तीर्थां दा रटन है संतोख नहीं, पूजा पाठ है संतोख नहीं, कथा कीर्तन दा करना है सुनना है संतुष्टि नहीं। ते जे संतुष्टि नहीं, ये मनुख अपने जीवन दा लक्ष्य धर्म नहीं बना सकता। जीवन दा लक्ष्य जद सत होवे, भाव परमात्मा होवे, धर्म होवे, तो फिर प्राप्ति दा साधन संतोख होंदा है। सतयुग रत संतोख का धर्म अगे रथवा। मानसिक तल ते युग इंज बदलते हैं, त्रेते रथ जते का जोर अगे रथवा। जद कोई मनुख जिंदगी दा लक्ष्य प्रभता ताकत समर्था, ताकत चाहिए है, मेरी भुजावां दे च बल चाहिए है, मेरे दो हथ हजारां हथां नूं जकड़ सकन, मेरी जबान दा एक बोल हजारां मनुखां दे सिर झुका दे रहे, ताकत चाहिदी है, समर्था चाहिदी है। ये बिना जत तों ताकत नहीं प्राप्त हो सकती, शक्ति नहीं प्राप्त हो सकती। इस जत दे फिर कई पहलू आउंदे ने, बेशुमार पहलू आउंदे ने। अगर कोई मनुख ਸਰੀਰਕ ਤਨ ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤੇ ਸਰੀਰਕ ਜਗਤ ਹੈ। ਕੋਈ ਸਮਾਜਿਕ ਤਲ ਤੇ, ਰਾਜਨੈਤਿਕ ਤਲ ਤੇ ਪ੍ਰਭੁਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭੁਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ ਤੇ ਚੜੇ ਹੁੰਦੇ ਨੇ। ਦੁਨੀਆਂ ਵਿੱਚ ਬੇਸ਼ਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਵਿੱਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੂੰ ਜੱਤ ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ। ਉਂਝ ਪਾਣੀ ਨਿਵਾਣ ਨੂੰ ਜਾਂਦਾ ਹੈ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਮਾਣ ਵਿੱਚ ਜਾਣਾ। ਇਸ ਹਿਸਾਬ ਨਾਲ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਮਾਣ ਵਿੱਚ ਜਾ ਰਿਹਾ, ਨਿਮਾਣ ਵਿੱਚ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਮਾਣ ਦੀ ਤਰਫ ਜਾ ਰਹੀ ਹੈ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਸਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ, ਇਹ ਮਨੁੱਖ ਕਲਯੁਗੇ ਹੈ। ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ, ਇਹ ਮਨੁੱਖ ਦੁਆਪਰ ਯੁੱਗ ਦਾ ਜੀ ਰਿਹਾ, ਇਹ ਦੁਆਪਰ ਦਾ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ, ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁੱਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ, ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗ ਹੈ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗ ਹੀ ਹੈ ਕਿ ਕਲਯੁਗ ਹੀ ਹੈ। ਤ੍ਰੇਤੇ ਯੁੱਗ ਦੇ ਚ ਜੀ ਰਹੇ ਕਿ ਦੁਆਪਰ ਯੁੱਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ। ਕੋਈ ਮਨੁੱਖ ਇੱਕ ਯੁੱਗ ਦੇ ਸਾਰੇ ਨਹੀਂ ਜੀਂਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਚ ਜੀ ਰਹੇ ਹੈ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਕਿਸੇ ਨੂੰ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਕਤਸਰ ਸੰਖੇਪ ਵਿੱਚ ਮੈਂ ਜਿਤਨਾ ਆਪਾਂ ਨੂੰ ਸਰਵਣ ਕਰਾ ਸਕਾਂ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ। ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼, ਜੋ ਜੰਗਲਾਂ 'ਚ ਹੀ ਰਹਿੰਦਾ ਸੀ। ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਵਿੱਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨ ਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੈਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜਨ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਹੀ ਘੁੰਮਦੇ ਪਏ। ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨੰਗੇ ਫਿਰੇ ਜਨ ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ ਕਸਬੇ ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ, ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ। ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿੱਥੇ ਗਰਭਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁਣ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ ਹੈ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ ਹੈ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਹੈ, ਇਹ ਅੰਸਾ ਅਵਤਾਰ ਹੈ, ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ ਦਸ ਕਲਾ ਬਾਰਾਂ ਕਲਾ ਅਵਤਾਰ ਹੈ, ਔਰ ਇਹ ਸੋਲਾਂ ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸ ਦੇ ਕੋਲ ਕਿਤਨੀ ਹੈ, ਹੁਨਰ ਇਸ ਦੇ ਕੋਲ ਕਿਤਨਾ ਹੈ, ਗੁਣ ਇਸ ਦੇ ਕੋਲ ਕਿਤਨਾ ਹੈ। ਗੁਣ ਕਲਾ ਕਿ ਕਲਾਕਾਰ ਤਾਂ ਹੈ ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ। ਇਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ ਹੈ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਨੇ ਸਭ ਅਵਤਾਰ ਸ਼੍ਰੇਣੀ ਦੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ ਇਹਦੇ 'ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦਾ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ, ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ ਨੇ। ਤੁਹਾਡੇ ਦਿਮਾਗ 'ਚੋਂ ਨਿਕਲੇ ਨੇ, ਤੁਹਾਡੀ ਸੋਚਣੀ 'ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤੇ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ। ਤੇ ਫਿਰ ਇਹਦੇ 'ਚ ਕੁਝ ਹੋਰ ਨਾ ਸਮਝਣਾ, ਇਹ ਤੇ ਰਵਿਦਾਸ ਦੇ ਬੋਲ ਨੇ ਤੇ ਕਬੀਰ ਦੇ ਬੋਲ ਨੇ, ਸਾਡੇ ਵਿੱਚ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ, ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ, ਤਰਕ ਤੇ ਕੋਈ ਵੀ ਕਰ ਸਕਦਾ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ, ਤਰਕ ਦਾ ਕੀ ਹੈ? ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ, ਤਰਕ ਤੇ ਹੋ ਸਕਦੀ ਹੈ, ਸੂਰਜ ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤਾਂ ਅੰਧੇ ਦੇ ਤਲ ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤਾਂ ਇਤਨਾ ਹੀ ਕਹਿਣਾ ਪਏਗਾ, ਜੇ ਤੈਨੂੰ ਸਮਝ ਨਹੀਂ ਹੈ, ਪਰਮਾਤਮਾ ਤੇ ਹੈ ਤੈਨੂੰ ਸਮਝ ਨਹੀਂ ਹੈ, ਸੂਰਜ ਤੇ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ, ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ ਹੋ, ਤੁਸੀਂ ਆਪਣੇ ਤਲ ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ ਤੇ ਤੁਸੀਂ ਗਲਤ ਹੋ, ਆਪਣੇ ਤਲ ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ। ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ, ਕੋਈ ਰੋਸ਼ਨੀ ਵੀ ਆਉਂਦੀ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖਸ਼ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ, ਕਿਹੜਾ ਪ੍ਰਤੱਖਸ਼ ਪ੍ਰਮਾਣ ਦਿਓ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਗੁਸਤਾਖੀ ਮਾਂ।